ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤਾਂ ਕੜਿਆ ਬਹੁ ਤੀਰਥ ਭਵਿਆ ਤੇ ਤੋਂ ਲਵਿਆ ਬਹੁ ਬੇਕਿਆ ਦੇ ਦੁੱਖ ਦੀਆ ਸੋਵੇ ਜੀਆ ਆਪਣਾ ਕੀਆ ਅੰਨ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਭਾਇਆ ਬਸਤ ਨਾ ਪੈਰੇ ਅਹਿਨਿਸ ਕਰੇ ਮੂਨ ਵਿਗੂਤਾ ਕਿਉਂ ਜਾਗੇ ਗੁਰਬਿਨ ਸੂਤਾ ਪਗ ਉਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪਤ ਗਵਾਈ ਵਿਣ ਨਾਵੇ ਕਿਛ ਥਾਇ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੀ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆ ਸੰਦੇਸੇ ਤੇਨੇ ਕੇਵਲ ਹਉਮੈ ਸਬਦ ਜਲਾਏ ਪੌੜੀ ਭਗਤ ਤੇਰੇ ਮਨ ਭਾਵਦੇ ਦਰਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨ ਲੈਨੀ ਧਾਵਦੇ ਇਕ ਮੂਲ ਨ ਬੁੱਝਣ ਆਪਣਾ ਅਣਹੋਂਦਾ ਆਪ ਗਣਾਏ ਦੇ ਹੌਂਡਾਡੀ ਕਾ ਨੀਚ ਦਾ ਹੋਰ ਉੱਤਮ ਜਾਤ ਸਜਾਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਵੀ ਪੌੜੀ ਦੇ ਇਸ ਦੂਜੇ ਸਲੋਕ ਵਿੱਚ ਪ੍ਰਮਾਣ ਕਰਦੇ ਨੇ ਕਿ ਲਿਖ ਲਿਖ ਪੜਿਆ ਤੇ ਤਾਂ ਕੜਿਆ ਜਿਤਨਾ ਪੜਾ ਲਿਖਿਆ ਹੋਇਆ ਲਿਖਦਾ ਰਿਹਾ ਪੜ੍ਹਦਾ ਰਿਹਾ ਉਤਨਾ ਹੀ ਕੜ ਗਿਆ ਉਤਨਾ ਹੀ ਅਹੰਕਾਰ ਹੋ ਗਿਆ ਧਰਮ ਦੇ ਜਿਤਨੇ ਚਿੰਨ ਜਿਤਨੀਆਂ ਸਾਧਨਾ ਨੇ ਜਿਤਨੇ ਕਰਮ ਨੇ ਉਹਨਾਂ ਵਿੱਚ ਇਹ ਵੀ ਇੱਕ ਕਰਮ ਹੈ ਤੇ ਬਾਕੀ ਸਾਰੇ ਕਰਮਾਂ ਦੀ ਲਗਾਤਾਰ ਹਰ ਪੰਕਤੀ ਚ ਗੁਰੂ ਨਾਨਕ ਦੇਵ ਜੀ ਮਹਾਰਾਜ ਗਿਣਤੀ ਕਰਦੇ ਨੇ ਤੇ ਸਿਰਮੋਰ ਕਰਮ ਉਹੀ ਹੈ ਜੋ ਈਸ਼ਵਰੀ ਯਾਦ ਹੈ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਗੁਰੂ ਨਾਨਕ ਦੀ ਸਾਰੀ ਬਾਣੀ ਉਸੇ ਕਰਮ ਨੂੰ ਵਾਸਤਵਿਕ ਧਾਰਮਿਕ ਕਰਮ ਮੰਨਦੀ ਹੈ ਜੋ ਈਸ਼ਵਰ ਦੀ ਤਰਫ ਰੁਚੀਆਂ ਨੂੰ ਮੋੜ ਦੇਵੇ ਜੋ ਈਸ਼ਵਰੀ ਯਾਦ ਨੂੰ ਪੈਦਾ ਕਰ ਦੇਵੇ ਚਾਹੇ ਉਹ ਕਰਮ ਕੁਛ ਵੀ ਹੈ ਅਗਰ ਕੀਤੀ ਹੋਈ ਪੂਜਾ ਨੇ ਈਸ਼ਵਰੀ ਸ਼ਰਮ ਸਿਮਰਨ ਨੂੰ ਜਨਮ ਨਹੀਂ ਦਿੱਤਾ ਤਾਂ ਪੂਜਾ ਵਿਅਰਥ ਪੜ੍ਹੀ ਹੋਈ ਨਿਮਾਜ਼ ਨੇ ਅਗਰ ਖੁਦਾ ਨਾਲ ਜੋੜਿਆ ਨਹੀਂ ਤਾਂ ਨਿਮਾਜ਼ ਵਿਅਰਥ ਕੀਤੇ ਹੋਏ ਕੀਰਤਨ ਨੇ ਅਗਰ ਰੱਬੀ ਉਮੰਗ ਨਹੀਂ ਪੈਦਾ ਕੀਤੀ ਤਾਂ ਕੀਰਤਨ ਸੁਣਿਆ ਕੀਰਤਨ ਕੀਤਾ ਵਿਅਰਥ ਪਰਮਾਤਮਾ ਦੀ ਵਿਚਾਰ ਕੀਤੇ ਹੋਇਆ ਅਗਰ ਕਰਤਾਰ ਚੇਤੇ ਨਹੀਂ ਹੋਇਆ ਵਿਚਾਰ ਦੇ ਚੋਂ ਕਰਤਾਰ ਦਾ ਜਨਮ ਨਹੀਂ ਹੋਇਆ ਤਾਂ ਕੀਤੀ ਹੋਈ ਵਿਚਾਰ ਸੁਣੀ ਹੋਈ ਵਿਚਾਰ ਵਿਅਰਥ ਇਸ ਵਾਸਤੇ ਗੁਰੂ ਨਾਨਕ ਦੇ ਆਲੇ ਦੁਆਲੇ ਦਰਅਸਲ ਬਹੁਤ ਸਾਰੇ ਲੋਕਾਂ ਦਾ ਇਕੱਠ ਨਹੀਂ ਹੋ ਸਕਿਆ ਗੁਰੂ ਨਾਨਕ ਦੇ ਬਚਨ ਇੱਕ ਜਲਦੇ ਹੋਏ ਅੰਗਾਰੇ ਨੇ ਜੋ ਵਹਿਮ ਤੋਮਾਤ ਨੂੰ ਸਾੜ ਕੇ ਰਾਖ ਕਰ ਦਿੰਦੇ ਨੇ ਸਤਿਗੁਰ ਦੇ ਕੋਲ ਬੈਠਣਾ ਬੜੀ ਔਖੀ ਗੱਲ ਹੈ ਹਾਂ ਲੋਕੀ ਬੁੱਝੀ ਹੋਈ ਰਾਖ ਦੇ ਕੋਲ ਬੈਠ ਸਕਦੇ ਨੇ ਐਸੀ ਰਾਖ ਜੋ ਸ਼ਾਇਦ ਮੈਲਾ ਹੀ ਕਰੇਗੀ ਕੁਛ ਮੈਲ ਨੂੰ ਧੋਵੇਗੀ ਨਹੀਂ ਕੰਚਨ ਸੋਨੇ ਦੀ ਮੈਲ ਖੋਟ ਕੱਢਣ ਲਈ ਅੱਗ ਹੀ ਚਾਹੀਦੀ ਹੈ ਹਿਰਦੇ ਦੀ ਖੋਟ ਕੱਢਣ ਲਈ ਕੋਈ ਬਖਦੇ ਹੋਏ ਬਚਨ ਹੀ ਚਾਹੀਦੇ ਨੇ ਕੋਈ ਜਲਦੇ ਹੋਏ ਬਚਨ ਹੀ ਚਾਹੀਦੇ ਨੇ ਸ਼ੁੱਧ ਬਚਨ ਚਾਹੀਦੇ ਨੇ ਜਿਨ੍ਹਾਂ ਵਿੱਚ ਕੋਈ ਤਪਸ਼ ਹੋਵੇ ਸੋਜ ਹੋਵੇ ਜੋ ਅੰਦਰ ਦੀ ਖੋਟ ਨੂੰ ਕੱਢ ਕੇ ਪਰੇ ਸੁੱਟ ਦੇਣ ਆਮ ਦਾਰਸ਼ਨਿਕ ਲੋਕ ਐਸਾ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਲੇ ਦੁਆਲੇ ਦੁਨੀਆਂ ਇਤਨੀ ਇਕੱਠੀ ਕਿਉਂ ਨਹੀਂ ਹੋ ਸਕੀ ਨੌਖੰਡ ਪ੍ਰਿਥਵੀ ਦਾ ਇਤਨਾ ਵੱਡਾ ਭਰਮਣ ਪ੍ਰਚਾਰ ਦਾ ਇਤਨਾ ਵੱਡਾ ਸਤਿਗੁਰੂ ਦੇਵ ਜੀ ਮਹਾਰਾਜ ਨੇ ਵਾਤਾਵਰਣ ਬਣਾਇਆ ਇਤਨੀ ਮਿਹਨਤ ਕੀਤੀ ਫਿਰ ਵੀ ਆਲੇ ਦੁਆਲੇ ਬਹੁਤੀ ਦੁਨੀਆਂ ਕਿਉਂ ਨਹੀਂ ਇਕੱਠੀ ਹੋਈ ਸਤਿਗੁਰ ਦੇ ਬਚਨ ਰਾਖ ਨਹੀਂ ਬਖਦੇ ਅੰਗਾਰੇ ਨੇ ਸ਼ੋਲੇ ਨੇ ਇੱਥੇ ਝੂਠ ਨੂੰ ਜਲਾ ਕੇ ਰੱਖ ਦਿੰਦੇ ਸਨ, ਪਖੰਡ ਨੂੰ ਉਘਾੜ ਕੇ ਰੱਖ ਦਿੰਦੇ ਸਨ। ਕਹਿਣ ਨੂੰ ਤੇ ਦੇਖਣ ਨੂੰ ਤੇ ਮਲਕ ਭਾਗੋ ਬ੍ਰਹਮ ਭੋਜ ਕਰ ਰਿਹਾ। ਹਜ਼ਾਰਾਂ ਮਨੁੱਖ ਆਏ ਨੇ ਸਾਧਾਰਨ ਬ੍ਰਹਮ ਭੋਜ ਦੇ ਚ, ਨਾਲੇ ਸਾਧੂ ਸੰਨਿਆਸੀ ਵੀ ਆਏ ਨੇ, ਬ੍ਰਾਹਮਣ ਵੀ ਆਏ ਨੇ। ਚਾਰੋਂ ਪਾਸੇ ਜੈ ਜੈਕਾਰ ਹੋ ਰਹੀ ਹੈ, ਬਹੁਤ ਵੱਡਾ ਬ੍ਰਹਮ ਭੋਜ ਹੋ ਰਿਹਾ। ਕਹਿੰਦੇ ਨੇ ਮਲਕ ਭਾਗੋ ਦੇ ਕੰਨ ਦੇ ਚ ਕਿਸੇ ਨੇ ਖਬਰ ਪਾਈ ਬਈ ਨਾਨਕ ਨਾਮ ਦਾ ਵੀ ਇੱਕ ਸਾਧੂ ਆਇਆ ਹੈ, ਆਖੋ ਤੇ ਉਹਨੂੰ ਵੀ ਨੌਤਾ ਦੇ ਦਈਏ, ਉਹਨੂੰ ਵੀ ਬੁਲਾਈਏ। ਮਲਕ ਭਾਗੋ ਨੇ ਕਿਹਾ, ਹਾਂ ਜਦ ਮੈਂ ਬ੍ਰਹਮ ਭੋਜ ਕਰ ਰਿਹਾ, ਸਾਰੇ ਸਾਧੂਆਂ ਨੂੰ ਬੁਲਾਇਆ ਤੇ ਉਹ ਕਿਉਂ ਰਹਿ ਜਾਏ, ਬੁਲਾਓ। ਕਹਿੰਦੇ ਨੇ ਜਦ ਅਹਿਲਕਾਰ ਗੁਰੂ ਨਾਨਕ ਨੂੰ ਬੁਲਾਉਣ ਲਈ ਗਏ ਨੇ, ਸਤਿਗੁਰੂ ਇਨਕਾਰੀ ਹੋ ਗਏ। ਕਹਿਣ ਲੱਗੇ, ਨਹੀਂ ਇਹ ਬ੍ਰਹਮ ਭੋਜ ਥੋੜੀ ਹੈ, ਇਹ ਤੇ ਠੱਗੀ ਹੈ, ਇਹ ਤੇ ਧੋਖਾ ਹੈ। ਇਹ ਉਸ ਮਨੁੱਖ ਦਾ ਧੋਖਾ ਹੈ ਜੋ ਦੁਨੀਆਂ ਨੂੰ ਧੋਖਾ ਤੇ ਦਿੰਦਾ ਰਿਹਾ, ਹੁਣ ਦੀਨ ਨੂੰ ਧੋਖਾ ਦਿੰਦਾ ਹੈ। ਸੰਸਾਰ ਨੂੰ ਤੇ ਧੋਖਾ ਦਿੰਦਾ ਰਿਹਾ, ਹੁਣ ਨਿਰੰਕਾਰ ਨੂੰ ਧੋਖਾ ਦਿੰਦਾ ਹੈ। ਬੰਦਿਆਂ ਨੂੰ ਤੇ ਧੋਖਾ ਦਿੰਦਾ ਰਿਹਾ, ਹੁਣ ਖੁਦਾ ਨੂੰ ਧੋਖਾ ਦਿੰਦਾ ਹੈ। ਪਰ ਇਹਨੂੰ ਕੌਣ ਦੱਸੇ ਤੂੰ ਸੰਸਾਰ ਨੂੰ ਧੋਖਾ ਦੇ ਸਕਦਾ ਹੈ, ਨਿਰੰਕਾਰ ਨੂੰ ਨਹੀਂ। ਤੇ ਜਿੱਥੇ ਨਿਰੰਕਾਰ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਜੋ ਨਿਰੰਕਾਰ ਨੂੰ ਜਾਣਦੇ ਨੇ ਸਮਝਦੇ ਨੇ, ਉਹਨੂੰ ਵੀ ਧੋਖਾ ਨਹੀਂ ਦਿੱਤਾ ਜਾ ਸਕਦਾ। ਕਹਿੰਦੇ ਨੇ ਇਹ ਬਚਨ ਜਦ ਮਲਕ ਭਾਗੋ ਦੇ ਕੰਨ ਵਿੱਚ ਪਏ ਤਾਂ ਉਹ ਆਪ ਬੁਲਾਉਣ ਲਈ ਆਇਆ। ਕਹਿਣ ਲੱਗੇ, ਨਹੀਂ ਮਹਾਰਾਜ ਆਪ ਚਲੋ। ਸਤਿਗੁਰ ਦੇਵ ਜੀ ਮਹਾਰਾਜ ਕਹਿਣ ਲੱਗੇ, ਦੇਖ ਲੈ ਸਾਨੂੰ ਲੈ ਜਾਣ ਵਿੱਚ ਖਤਰਾ ਹੀ ਖਤਰਾ ਹੈ, ਜੋ ਤੂੰ ਛੁਪਾ ਕੇ ਰੱਖਿਆ ਮੈਂ ਤੇ ਸਭ ਪ੍ਰਗਟ ਕਰ ਦਿਆਂਗਾ। ਸੋਨੇ ਦੇ ਅੰਦਰ ਹੀ ਖੋਟ ਛੁਪੀ ਪਈ ਆਉਂਦੀ ਹੈ, ਅੱਗ ਸੋਨੇ ਨੂੰ ਇੱਕ ਪਾਸੇ ਕਰਕੇ ਖੋਟ ਵੱਖ ਕਰ ਦਿੰਦੀ ਹੈ, ਖੋਟ ਨੂੰ ਅਲੱਗ ਕਰ ਦਿੰਦੀ ਹੈ। ਸਾਹਿਬ ਕਹਿੰਦੇ, ਦੇਖ ਲੈ ਜੋ ਕੁਛ ਤੂੰ ਛੁਪਾ ਕੇ ਰੱਖਿਆ ਮੈਂ ਤੇ ਉਘਾੜ ਕੇ ਰੱਖ ਦਿਆਂਗਾ, ਮੈਂ ਤੇ ਪੜਦੇ ਇੱਕ ਪਾਸੇ ਕਰ ਦਿਆਂਗਾ, ਔਰ ਤੇਰੇ ਸਾਹਮਣੇ ਤੇਰੀ ਅਸਲੀ ਤਸਵੀਰ ਰੱਖਾਂਗਾ। ਸ਼ਾਇਦ ਇਸੇ ਲਈ ਅਵਤਾਰੀ ਪੁਰਸ਼ਾਂ ਨੂੰ, ਗੁਰੂ ਜਨਾਂ ਨੂੰ ਦਰਪਣ ਆਖਿਆ ਗਿਆ। ਦਰਪਣ ਸ਼ੀਸ਼ਾ, ਅਗਲੇ ਦੀ ਸਹੀ ਤਸਵੀਰ ਸਾਹਮਣੇ ਰੱਖ ਦੇਣੀ। ਜੋ ਸ਼ੀਸ਼ਾ ਅਸੀਂ ਵੇਖਦੇ ਹਾਂ ਇਹ ਸਾਡੇ ਸਿਰਫ ਸਰੀਰ ਦੀ ਤਸਵੀਰ ਸਾਹਮਣੇ ਰੱਖਦਾ ਹੈ, ਜ਼ਮੀਰ ਦੀ ਨਹੀਂ। ਤਨ ਦੀ ਤਸਵੀਰ ਸਾਹਮਣੇ ਰੱਖਦਾ ਹੈ, ਮਨ ਦੀ ਨਹੀਂ। ਗੁਰੂ ਦੇ ਬਚਨ ਤੇ ਗੁਰੂ ਐਸਾ ਹੈ ਉਤੇ ਦਰਪਣ ਹੈ, ਜ਼ਮੀਰ ਦੀ ਤਸਵੀਰ ਸਾਹਮਣੇ ਰੱਖ ਦਿੰਦਾ ਹੈ, ਮਨ ਦੀ ਤਸਵੀਰ ਸਾਹਮਣੇ ਰੱਖ ਦਿੰਦਾ ਹੈ। ਸ਼ਾਇਦ ਜਿਨ੍ਹਾਂ ਦੇ ਮਨ ਬੜੇ ਮਲੀਨ ਸਨ, ਜਿਨ੍ਹਾਂ ਦੇ ਮਨ ਬੜੇ ਕਠੋਰ ਸਨ, ਜਿਨ੍ਹਾਂ ਦੇ ਮਨ ਦਿਲ ਦਿਮਾਗ ਪੱਥਰ ਦੀ ਤਰ੍ਹਾਂ ਸਨ, ਉਹ ਪੱਥਰ ਇਹਨਾਂ ਸ਼ੀਸ਼ਿਆਂ ਨੂੰ ਤੋੜਦੇ ਹੀ ਰਹੇ ਨੇ। ਆਦਿ ਕਾਲ ਤੋਂ ਐਸਾ ਦੇਖਣ ਦੇ ਚਾਹ ਰਿਹਾ, ਕੋਈ ਈਸਾ ਸੂਲੀ ਤੇ ਟੰਗਿਆ ਹੋਇਆ, ਕੋਈ ਸੁਕਰਾਤ ਜ਼ਹਿਰ ਦਾ ਪਿਆਲਾ ਪੀ ਰਿਹਾ, ਕੋਈ ਸ਼ਾਂਤੀ ਏਕਤਾ ਤੇ ਮਿਠਾਸ ਦਾ ਮੁਜੱਸਮਾ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠਾ, ਕੋਈ ਦਿੱਲੀ ਦੇ ਚਾਂਦਨੀ ਚੌਂਕ ਦੇ ਚ ਸ਼ਹੀਦ ਹੋ ਰਿਹਾ। ਹੈਰਾਨਗੀ ਦੀ ਗੱਲ ਹੈ ਕਿ ਇਸ ਤਰ੍ਹਾਂ ਦੇ ਇਹ ਮਹਾਨ ਮਨੁੱਖ ਸੂਲੀ ਤੇ ਨੇ, ਜੇਲ੍ਹ ਦੇ ਚ ਨੇ, ਤੱਤੀ ਤਵੀ ਤੇ ਨੇ, ਜ਼ਹਿਰ ਪੀਣ ਤੇ ਮਜਬੂਰ ਹੋ ਰਹੇ ਨੇ। ਦਰਅਸਲ ਦਰਪਣ ਦੀ ਤਰ੍ਹਾਂ ਸਨ, ਐਸੇ ਸ਼ੀਸ਼ੇ ਜੋ ਅਗਲੇ ਦੀ ਤਸਵੀਰ ਉਸਦੇ ਸਾਹਮਣੇ ਰੱਖ ਦਿੰਦੇ ਸਨ, ਤੇ ਜਦ ਤਸਵੀਰ ਸਾਹਮਣੇ ਰੱਖੀ ਤੇ ਤਸਵੀਰ ਭਿਆਨਕ, ਤਸਵੀਰ ਡਰਾਉਣੀ। ਉਹਨਾਂ ਨੇ ਆਪਣੀ ਡਰਾਉਣੀ ਤਸਵੀਰ ਨੂੰ ਤੇ ਨਾ ਸੁਧਾਰਿਆ, ਸ਼ੀਸ਼ਾ ਹੀ ਤੋੜ ਕੇ ਰੱਖ ਦਿੱਤਾ, ਤਾਂ ਕਿ ਸਾਡੀ ਭਿਆਨਕਤਾ ਸਾਡੇ ਸਾਹਮਣੇ ਨਾ ਆਵੇ। ਤੇ ਸੰਤ ਤੇ ਉਹੀ ਹੈ ਜੋ ਦਰਪਣ ਹੈ, ਅਵਤਾਰ ਤੇ ਉਹੀ ਹੈ ਜੋ ਸ਼ੀਸ਼ਾ ਹੈ, ਅਗਲੇ ਦੀ ਤਸਵੀਰ ਅਗਲੇ ਦੇ ਸਾਹਮਣੇ ਰੱਖ ਲਵੇ। ਇਸ ਵਾਸਤੇ ਉਹ ਬੰਦੇ ਚੰਗੇ ਲੱਗਦੇ ਨੇ ਜੋ ਸਾਡੀ ਮਾੜੀ ਤਸਵੀਰ ਦੇ ਉੱਤੇ ਪਰਦੇ ਪਾਈ ਜਾਣ। ਉਹ ਮਨੁੱਖ ਬਹੁਤ ਚੰਗੇ ਲੱਗਦੇ ਨੇ, ਪਿਆਰੇ ਲੱਗਦੇ ਨੇ, ਤੇ ਜਦੋਂ ਕੋਈ ਐਸਾ ਆ ਜਾਏ ਪਰਦੇ ਚੁੱਕ ਕੇ ਇੱਕ ਪਾਸੇ ਕਰ ਦੇਵੇ ਤੇ ਆਖੇ ਤੇਰੀ ਅਸਲੀ ਸੂਰਤ ਇਹ ਹੈ, ਉਹ ਨਹੀਂ ਚੰਗਾ ਲੱਗਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ, ਜਿਤਨੀ ਤੂੰ ਆਪਣੀ ਜ਼ਮੀਰ ਨੂੰ, ਮਨ ਨੂੰ, ਆਪਣੇ ਅੰਤਰੀਵ ਨੂੰ ਛੁਪਾਇਆ ਹੈ ਅਨੇਕਾਂ ਪਰਦਿਆਂ ਦੇ ਨਾਲ, ਕਿਧਰੇ ਬ੍ਰਹਮ ਭੋਜ ਨਾਲ, ਦਾਨ ਨਾਲ, ਪੁੰਨ ਨਾਲ, ਮੈਂ ਸਾਰੇ ਇੱਕ ਪਾਸੇ ਕਰਕੇ ਤੇਰੀ ਅਸਲੀ ਤਸਵੀਰ ਤੇਰੇ ਸਾਹਮਣੇ ਰੱਖ ਦਿਆਂਗਾ। ਮੈਂ ਨਹੀਂ ਆਵਣਾ, ਮੈਂ ਤੇ ਇਸ ਲਾਲੋ ਦੇ ਘਰ ਦਾ ਕੋਦਰਾ ਹੀ ਖਾਣਾ ਹੈ। ਸਤਿਗੁਰਦੇਵ ਜੀ ਮਹਾਰਾਜ ਇੱਕ ਕਿਰਤੀ ਤੇ ਅਤਿਅੰਤ ਮੁਫਲਿਸ ਭਾਈ ਲਾਲੋ ਦੇ ਘਰ ਮਹਿਮਾਨ ਬਣ ਕੇ ਠਹਿਰੇ ਹੋਏ ਸਨ। लालो कहिंदा महाराज अज साडे घर खीर बनी है, पूरियां बनियां ने, तरह तरह दे होर मिष्ठान पकवान बने ने, 36 प्रकार दा भोजन बने है। आप जरूर छको, इस गरीब मुफलिस घर विच थानू की मिलना है। साहब कहन लगे, इहदी रोटी च जो स्वाद है वह तेरे 36 प्रकार दे पकवाना विच नहीं है। मालक भागो कहिंदे ने ऐसा हो नहीं सकता, इस रोटी च ऐसा की है। तो सतगुर ने लालो दी रोटी हाथ दे चुक ली, आखिया चल ब्रह्म भोज। वो जिथे भंडारा चल रहा से उत्थे पहुंचे, सतगुर दे अगों थाल दे च ये 36 प्रकार दे जद भोजन रखे गए, ता महाराज एक पासे मलक भागो दियां पूरियां हाथ दे च लेंदे ने, एक हाथ दे च लालो दी कोदरे दी रोटी लेंदे ने, दोहां नूं जोरदार निचोड़दे ने। एक दे चों दुध निकलिया, एक दे चों खून निकलिया। सतगुरु कहन लगे, मलक भागो मैं खून नहीं पी सकता, मैं दुध ही पी सकता। मैं मलक भागो दे कोदरे दी रोटी खा सकता, तेरे 36 प्रकार दे पकवान नहीं। याद रखे, गरीबां दे खून दे नाल ही ये तू ब्रह्म भोज कर रहे हैं, ये तू दान कर रहे हैं, अपने आप नूं पुनीत कहला रहे हैं। ते जिहड़ा भंडारा गरीबां दे खून दे आसरे ते चल रहा है, उन्हों किस तरह धार्मिक कर्म आखोगे। साहिब श्री गुरु नानक देव जी महाराज ने पखंड दा ए भांडा फोड़ के जो है रख दिता। इस वास्ते इस तरह दे जिहड़े पुरश ने उन्हां दे आले दुआले कोई बहुत वड्डा समूह नहीं आउंदा, बहुत वड्डा इकट्ठ नहीं आउंदा, क्योंकि बचन बहुत जल्दे हुए अंगारे ने झूठ नूं पखंड नूं साड़ के सुआह कर देणगे। बाबर नूं गुरु नानक देव जी महाराज ने कह दिता, तू बाबर नहीं, तू ते जाबर है। पाप की जंज ले काबलों धाया, जोरी मंगे दान वे लालो। जिहड़ा बाबर नूं जाबर आखे ते मलक भागो नूं पखंडी आखे, ये ऐसे बचन ने जिन्हां दे सामने टिकना बहुत औखी गल है। इस वास्ते साहिब श्री गुरु नानक देव जी महाराज दे आले दुआले कोई बहुत वड्डा इकट्ठ जमा नहीं हो सकिया। हां, राख दे आले दुआले बहुत वड्डे इकट्ठ देखण नूं मिलदे ने। क्यों? राख ने कुछ बिगाड़ना नहीं, राख ने कुछ कहना ही नहीं। एक शराबी नूं भी असीस मिल रही है, एक झूठे नूं भी असीस मिल रही है, एक भ्रष्ट नूं, एक अत्यंत नीवें मनुख दे सिर ते भी हथ रखिया जा रहा है, ते उन्हों भी आख्या जा रहा है, जा तू फली भूत होवे, ते इहदा मतलब तेरी नीचता फली भूत होवे, तेरा भ्रष्टपना फली भूत होवे। इस तरह दियां जगत दे जो असीसा दित्तियां जा रही ने, गुरु नानक देव जी महाराज नहीं देंदे सन। इस वास्ते उन्हां दे आले दुआले कोई बहुत वड्डा इकट्ठ ना जमा हो सकिया। आप दे इस तरह दे ही ए बचन ने लिख लिख पढ़िया तेता खड़िया, बहुत पढ़िया बहुत लिखिया, लेकिन जितना पढ़िया लिखिया साहब कहिंदे उतना ही हंकारी हो गया। बहुत अत्यंत ज्ञानी अपने प्यो नूं भी अज्ञानी समझण लग पैंदा, अपनी मां नूं भी अज्ञानी समझ लैंदा। क्यों? हंकार इतना वड्डा हो गया, मां छोटी हो गई है, प्यो छोटा हो गया, हुण गुरु छोटा है, हुण परमात्मा छोटा है, ते जानकारी दे नाल ही इह अहंकार वधदा है। साहिब कहिंदे ने बहु तीर्थ भविया ते तो लव्या। दूजा धार्मिक कर्म, बहुते तीर्थां ते भ्रमण करके आया है, ता हुण लूनू करदा फिरदा है, भाव थां थां ते प्रगट करी फिरदा है, मैं फलाने तीरथ ते होके आया, फलाने तीरथ ते होके आया। पर सवाल यह पैदा होंदे कि तीर्थां ते हो आना उदो ही सफल है जब तू स्वयं तीर्थ बन जाए, तीरथ दी तरह बन जाए, तैनू वेख के लोगां नू पवित्रता दा एहसास होवे, तैनू वेख के लोगां दे अंदर प्रभु चिंतन पैदा होवे, तैनू वेख के लोगां दे अंदर भी महान होण दा भाव पैदा होवे। पर तैनू वेख के अगर ऐसा भाव ना पैदा होवे तो फिर तू की तीर्थां ते होके आया। साहिब कहिंदे ने तीर्थ जाओ ता हों हों करते, पंडित पूछो तो माया राते, सो अस्थान बताओ मीता, जाके हर हर कीर्तन नीता। गुरु अर्जन देव जी महाराज कहिंदे ने, हे मित्रो मैनू ते ओ जगह दसो जिथे हर वक्त हरि दा चिंतन चल रहा होवे, हरि दी गल चल रही होवे, होर कुछ भी ना होवे। असली तीर्थ ओही है जिथे हर वक्त हरि दा चिंतन चले, हरि दा सिमरन चले। इस वास्ते साहिब कहिंदे ने, की तू तीर्थां ते होके आया है? हंकारी हो गया, ਥਾਂ ਥਾਂ ਤੇ ਪ੍ਰਗਟ ਕਰ ਰਿਹਾ ਮੈਂ ਫਲਾਣੇ ਤੀਰਥ ਤੇ ਹੋ ਕੇ ਆਇਆ, ਫਲਾਣੇ ਤੀਰਥ ਤੇ ਹੋ ਕੇ ਆਇਆ। ਬਹੁ ਵੇਖ ਕੀ ਆ ਦੇਹੀ ਦੁੱਖ ਦੀਆ, ਤਰ੍ਹਾਂ ਤਰ੍ਹਾਂ ਦਾ ਵੇਖ ਧਾਰਨ ਕੀਤਾ, ਖਾਮਾਖਾ ਦੇਹੀ ਨੂੰ ਦੁੱਖ ਦਿੱਤਾ। ਕਹਿੰਦੇ ਨੇ ਮਨੋਵਿਗਿਆਨਕ ਜੋ ਦੂਜੇ ਨੂੰ ਦੁੱਖ ਦੇਣ ਵਿੱਚ ਅਸਫਲ ਰਹੇ ਨੇ ਉਹ ਫਿਰ ਆਪਣੇ ਆਪ ਨੂੰ ਦੁੱਖ ਦਿੰਦੇ ਨੇ। ਜੋ ਦੂਜੇ ਨੂੰ ਭੁੱਖਾ ਮਾਰਨ ਵਿੱਚ ਅਸਫਲ ਰਹੇ ਨੇ ਉਹ ਖੁਦ ਭੁੱਖੇ ਮਰਦੇ ਨੇ। ਜੇ ਦੂਜੇ ਨੂੰ ਭੁੱਖਾ ਮਾਰਨਾ ਤੇ ਦੂਜੇ ਦੇ ਤਨ ਨੂੰ ਕਸ਼ਟ ਪਹੁੰਚਾਉਣਾ ਪਾਪ ਹੈ ਤਾਂ ਫਿਰ ਆਪਣੇ ਤਨ ਨੂੰ ਕਸ਼ਟ ਪਹੁੰਚਾਉਣਾ ਵੀ ਪਾਪ ਹੈ। ਸਾਹਿਬ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਭੇਖ ਧਾਰਨ ਕੀਤੇ ਜਿਹਦੇ ਨਾਲ ਦੇਹੀ ਨੂੰ ਦੁੱਖ ਦਿੱਤਾ। ਸੋ ਵੇ ਜੀ ਆ ਆਪਣਾ ਕੀ ਆ, ਇਹ ਜੀ ਹੁਣ ਆਪਣਾ ਕੀਤਾ ਹੀ ਪਾ। ਦੇਹੀ ਨੂੰ ਦੁੱਖ ਦੇਣ ਦੇ ਜਿਹੜੇ ਤੂੰ ਪਖੰਡ ਰਚੇ ਨੇ ਤੇ ਹੁਣ ਦੁੱਖ ਭੋਗ। ਅੰਨ ਨਾ ਖਾਇਆ ਸਾਧ ਗਵਾਇਆ, ਪਰਿਪੂਰਨ ਪਰਮਾਤਮਾ ਨੇ ਇੱਕ ਰਸ ਪਾਇਆ ਅੰਨ ਵਿੱਚ, ਜਗਤ ਦੇ ਪਦਾਰਥਾਂ ਵਿੱਚ, ਤੇ ਤੂੰ ਦਾਵਾ ਕੀਤਾ ਮੈਂ ਨਹੀਂ ਛਕਣੇ, ਮੈਂ ਖਾਣੇ ਹੀ ਨਹੀਂ, ਮੈਂ ਅੰਨ ਛੱਡ ਦਿੱਤਾ। ਭਗਤ ਕਬੀਰ ਜੀ ਦਾ ਕਹਿਣਾ ਹੈ, ਅੰਨ ਛੋੜ ਕਰੇ ਪਾਖੰਡ, ਨਾ ਸੁਹਾਗਣ ਨਾ ਓਰੰਡ। ਬਹੁਤ ਕੀਮਤੀ ਵਚਨ ਹੈ। ਅੰਨੇ ਬਿਨਾ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਜਿਹਨੇ ਅੰਨ ਦਾ ਤਿਆਗ ਕਰ ਦਿੱਤਾ ਹੈ ਉਹਨੂੰ ਕਿੱਥੇ ਗੋਪਾਲ ਦੀ ਪ੍ਰਾਪਤੀ। ਦਰਅਸਲ ਉਹ ਤੇ ਇਤਨਾ ਵੱਡਾ ਪਖੰਡ ਕਰ ਰਿਹਾ, ਨਾ ਉਹ ਸੁਹਾਗਣ ਹੈ ਨਾ ਓਰੰਡ ਹੈ। ਉਹ ਤੇ ਧਾਰਮਿਕ ਪੈਂਡੇ ਦਾ ਪਾਂਦੀ ਹੀ ਨਹੀਂ ਹੈ, ਉਹ ਤੇ ਧਰਮ ਦੇ ਮਾਰਗ ਦੇ ਚੱਲਣ ਦਾ ਰਾਹੀ ਨਹੀਂ ਹੈ, ਉਹਨੇ ਤੇ ਹਕੀਕਤ ਨੂੰ ਅਸਲੀਅਤ ਨੂੰ ਸਮਝਿਆ ਹੀ ਨਹੀਂ ਹੈ। ਤੋ ਸਾਹਿਬ ਕਹਿੰਦੇ ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਭਾਇਆ। ਪਰਮਾਤਮਾ ਤੋਂ ਬਿਨਾਂ ਹੋਰ ਦੂਜਾ ਹੀ ਚੰਗਾ ਲੱਗੇ, ਵੇਖ ਚੰਗੇ ਲੱਗੇ, ਵਰਤ ਚੰਗੇ ਲੱਗੇ, ਤੀਰਥਾਂ ਦਾ ਰਟਨ ਚੰਗਾ ਲੱਗਿਆ, ਪੜ੍ਹਨਾ ਲਿਖਾ ਲਿਖਣਾ ਚੰਗਾ ਲੱਗਿਆ, ਲੇਕਿਨ ਰੱਬ ਨਹੀਂ ਚੰਗਾ ਲੱਗਿਆ, ਉਹ ਨਹੀਂ ਭਾਇਆ। ਪੜ੍ਹਾਈ ਉਹ ਸਫਲ ਹੋ ਗਈ ਜੇ ਪਰਮਾਤਮਾ ਭਾ ਜਾਏ, ਤੀਰਥਾਂ ਦਾ ਰਟਨ ਉਹ ਸਫਲ ਹੋ ਗਿਆ ਜੇ ਈਸ਼ਵਰ ਭਾ ਜਾਏ, ਈਸ਼ਵਰ ਦਾ ਪ੍ਰੇਮ ਪੈਦਾ ਹੋ ਜਾਏ। ਤਰ੍ਹਾਂ ਤਰ੍ਹਾਂ ਦੇ ਵੇਖ ਤੇ ਦਿੱਤਾ ਹੋਇਆ ਦੇਹੀ ਨੂੰ ਦੁੱਖ ਵੀ ਸਫਲ ਹੋ ਗਿਆ ਜੇ ਈਸ਼ਵਰੀ ਪ੍ਰੇਮ ਪੈਦਾ ਹੋ ਗਿਆ। ਤੇ ਜੇ ਈਸ਼ਵਰੀ ਪ੍ਰੇਮ ਪੈਦਾ ਹੀ ਨਹੀਂ ਹੋਇਆ, ਦੂਜਾ ਹੀ ਭਾਉਂਦਾ ਹੀ ਪਿਆ, ਤਾਂ ਦੇਹੀ ਨੂੰ ਜੋ ਦੁੱਖ ਦਿੱਤਾ ਹੈ ਔਰ ਜੋ ਅੰਨ ਨਹੀਂ ਖਾਦਾ, ਦਰਅਸਲ ਇਹ ਈਸ਼ਵਰੀ ਨਿਯਮ ਦੀ ਉਲੰਘਣਾ ਕੀਤੀ ਹੈ। ਹੋਰ ਇਸ ਤਰ੍ਹਾਂ ਦੇ ਅਨੇਕਾਂ ਜਿਹੜੇ ਕਰਮ ਕੀਤੇ ਨੇ ਉਹ ਖਾਮਾ ਖਾ ਸਰੀਰ ਦਾ ਬੋਝ ਵਧਾਇਆ। ਬਸਤਰ ਨਾ ਪੈਰੇ ਐਨੇ ਸਕੇਰੇ, ਮੋਹਨ ਵਿਗੂਤਾ ਕਿਉਂ ਜਾਗੇ ਗੁਰਬਿਨ ਸੂਤਾ। ਸਾਹਿਬ ਕਹਿੰਦੇ ਕੱਪੜੇ ਨਹੀਂ ਪਹਿਨਦਾ, ਨਗਨ ਫਿਰਦਾ ਤੇ ਨਗਨ ਹੋਣ ਦਾ ਵੀ ਹੰਕਾਰ। ਮਨੁੱਖ ਐਸਾ ਹੈ ਕਿ ਪਹਿਲੇ ਤੇ ਲੱਖਾਂ ਕਰੋੜਾਂ ਜੋ ਕੋਲ ਨੇ ਉਹਦਾ ਹੰਕਾਰ, ਤੇ ਜੇ ਉਹ ਤਿਆਗ ਦਿੱਤਾ ਹੈ ਤੇ ਹੁਣ ਤਿਆਗ ਦਾ ਹੰਕਾਰ। ਜੋ ਸੁੰਦਰ ਬਸਤਰ ਪਹਿਨੇ ਹੋਏ ਨੇ ਇਹਦਾ ਹੰਕਾਰ, ਤੇ ਜੇ ਬਸਤਰ ਤਿਆਗ ਦਿੱਤੇ ਤੇ ਹੁਣ ਤਿਆਗ ਦਾ ਹੰਕਾਰ। ਇਹ ਮੂਲ ਰੂਪ ਵਿੱਚ ਰਹਿੰਦਾ ਹੈ, ਜੋ ਵਸਤੂ ਕੋਲ ਹੈ ਉਹਦਾ ਹੰਕਾਰ, ਜੋ ਵਸਤੂ ਤਿਆਗ ਦਿੱਤੀ ਹੈ ਫਿਰ ਹੁਣ ਉਸਦਾ ਹੰਕਾਰ। ਜਦ ਮਨੁੱਖ ਕਹਿੰਦਾ ਹੈ ਕਿ ਮੈਂ ਲੱਖਾਂ ਨੂੰ ਲੱਤ ਮਾਰ ਕੇ ਸੰਨਿਆਸੀ ਬਣਿਆ, ਤਾਂ ਕਹਿਣਾ ਪੈਂਦਾ ਢੰਗ ਨਾਲ ਲੱਤ ਨਹੀਂ ਮਾਰੀ, ਲੱਤ ਨਾਲ ਹੀ ਚੰਬੜ ਕੇ ਰਹਿ ਗਏ ਨੇ। ਤਾਂ ਹੀ ਤੇ ਜ਼ਿਕਰ ਕੀਤਾ ਜਾ ਰਿਹਾ, ਵਰਨਾ ਕੋਈ ਮਨੁੱਖ ਆਪਣੇ ਘਰ ਦੇ ਚ ਕੂੜਾ ਕਰਕਟ ਕੱਢ ਕੇ ਬਾਹਰ ਸੁੱਟ ਦੇਵੇ ਤੇ ਉਹ ਡੰਡੋਰਾ ਥੋੜੀ ਪਿੱਟਦਾ ਪਿਆ ਕਿ ਮੈਂ ਅੱਜ ਘਰ ਦੇ ਚੋਂ ਕੂੜਾ ਕਰਕਟ ਇਕੱਠਾ ਕਰਕੇ ਬਾਹਰ ਸੁੱਟਿਆ। ਇਸ ਦਾ ਡੰਡੋਰਾ ਪਿੱਟਣ ਦੀ ਲੋੜ ਨਹੀਂ ਪੈਂਦੀ, ਇਹਦਾ ਬਖਾਨ ਕਰਨ ਦੀ ਲੋੜ ਨਹੀਂ ਪੈਂਦੀ। ਅਗਰ ਤੂੰ ਇੱਕ ਗਲਤ ਨਾਜਾਇਜ਼ ਕੋਈ ਗੰਧ ਸਮਝੀਏ ਤੇ ਹਿਰਦੇ ਚੋਂ ਕੱਢੀਏ, ਉਹਦਾ ਡੰਡੋਰਾ ਕਾਹਦਾ ਪਿੱਟਣਾ, ਉਹਦਾ ਸ਼ੋਰ ਸ਼ਰਾਬਾ ਕਾਹਦਾ। ਇਹ ਸ਼ੋਰ ਸ਼ਰਾਬਾ ਹੀ ਦੱਸਦਾ ਹੈ ਕਿ ਤੈਨੂੰ ਮਿਲਿਆ ਕੁਛ ਨਹੀਂ, ਤੈਨੂੰ ਪ੍ਰਾਪਤ ਹੋਇਆ ਕੁਛ ਨਹੀਂ। ਸਾਹਿਬ ਕਹਿੰਦੇ ਦਿਨ ਰਾਤ ਜਲਦਾ ਫਿਰਦਾ ਹੰਕਾਰ ਵਿੱਚ, ਕਹਿੰਦਾ ਮੈਂ ਤੇ ਕੱਪੜੇ ਪਹਿਨਦਾ ਹੀ ਨਹੀਂ, ਖਮਖਾ ਦੁੱਖ ਉਠਾ ਰਿਹਾ ਸਰਦੀ ਦਾ ਗਰਮੀ ਦਾ। ਮੌਨ ਵੀ ਗੂਤਾ ਕਿਉਂ ਜਾਗੇ ਗੁਰਬਿਨ ਸੂਤਾ, ਲੰਬਾ ਮੌਨ ਧਾਰਨ ਕੀਤਾ ਬੋਲਣਾ ਹੀ ਨਹੀਂ। ਹਕੀਕਤ ਹੈ ਅਗਰ ਵਾਕਈ ਮੌਨ ਨਾਲ ਪਰਮਾਤਮਾ ਮਿਲਦਾ ਤੇ ਈਸ਼ਵਰ ਨੇ ਜ਼ਬਾਨ ਦੇਣੀ ਹੀ ਨਹੀਂ ਸੀ, ਫਿਰ ਦਰਖਤ ਸਾਰੇ ਹੀ ਮੌਨੀ ਨੇ, ਜੀਵ ਤੇ ਇਹਨਾਂ ਦੇ ਚ ਵੀ ਹੈ, ਬੋਲਦੇ ਉਹ ਨਹੀਂ ਨੇ। ਇਹਨਾਂ ਨੂੰ ਤੇ ਪ੍ਰਭੂ ਮਿਲਣਾ ਹੀ ਚਾਹੀਦਾ, ਪਰਮਾਤਮਾ ਮਿਲਣਾ ਹੀ ਚਾਹੀਦਾ। ਸਾਹਿਬ ਕਹਿੰਦੇ ਨੇ ਇਹ ਹੁਣ ਗੁਰੂ ਦੇ ਮਤ ਤੋਂ ਬਿਨਾਂ, ਗੁਰੂ ਦੀ ਸਿੱਖਿਆ ਤੋਂ ਬਿਨਾਂ ਕਿਵੇਂ ਜਾਗੇ ਕਿ ਕੇਵਲ ਮੌਨ ਧਾਰਨ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੈ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਜ਼ਬਾਨ ਨੂੰ ਤੂੰ ਚੁੱਪ ਕਰ ਛੱਡਿਆ, ਮਨ ਅੰਦਰ ਬੋਲਦਾ ਪਿਆ। ਤਾਂ ਹੁਣ ਮੌਨ ਦਾ ਤੇ ਮਤਲਬ ਇਤਨਾ ਹੀ ਸੀ کہ من خاموش ہوئے، من چپ ہوئے، باروں ہی زور ہے، زبان چپ ہوئے، اور جتنی زبان نو چپ کرن دی کوشش کری دیئے اتنا ہی من زیادہ بولدا ہے۔ مونیاں دا من جتنا زیادہ بولدا ہے عام بولن والیاں دا من اتنا زیادہ نہیں بولدا۔ یہ حقیقت ہے، یہ دے بہت وڈے تجربے کیتے گئے نے، کیوں کہ زبان دا سارا بوجھ بھی من نو ہی کرنا پیندا ہے۔ اس واسطے مونیاں دے من وچ جتنے پھرنے چلدے نے اتنے عام بولن والیاں دے من وچ پھرنے نہیں چلدے، کیونکہ شکتی کچھ بولدیاں نکل گئی، مونی دی شکتی تے اندر بنی رہی، اس واسطے او دا من بہت بولدا ہے، بہت بولدا ہے۔ صاحب کہندے نے گرو تو بنا اے گل اس نو کیویں سمجھ آوے، اے کیویں سچیت ہوے کہ مون تے من دا ہوندا ہے، تن دا تھوڑی۔ پگ اوپے تانا اپنا کیا کمانا، پیراں دے جتی نہیں پاندا۔ صاحب کہندے نے اپنا ہی کیتا پاوے دکھ سہارے گا، کدھر کنڈے لگن گے، کدھر کنکر لگن گے، کدھر زمین ٹھنڈی ہے، کدھر زمین گرم ہے۔ المل کھائی سر چھائی پائی، جھوٹا منگ منگ کے کھادا ہے، سر دچ سوا پائیے، سچے بھوجن دا تیاگ کر کے، کرت ورت تو بنے بھوجن دا تیاگ کر کے، گھر گھر دچ ٹکڑے منگ کے جو جھوٹے پروتے انہوں کھا دیا، اور سر دچ سوا پائی، اس ڈھنگ نال جیون بتیت کیتا تے آکھیا میں تارمک کرم کر رہا۔ صاحب کہنے نہیں، تارمک کرم نہیں کر رہا، واسطک تو سر دچ سوائی پائیے اور کچھ نہیں ہے۔ مورکھ اندھے پت گوائی، اس طرح دے اگیانی نے، اس طرح دے موڑ نے اپنی عزت ہی گوا لی، ادھیاتمک شانتی پراپت نہ ہوئی، بیک ہی بیک رہ گیا۔ ون ناویں کچھ تھائے نہ پائی، نام تو بنا درگاہ دچ تھان دی پراپتی ہوئی نہ، ٹکانے دی پراپتی ہوئی نہ، ہور کیڑے دھارمک کرمے کردا رہے، رہے بیبانی مڑی مسانی، مسانا دچ رات کٹنی، مسانا دچ ہی رہنا، بیابان جنگل دچ ہی رہنا، اندھ نہ جانے پھر پچھتانی، اس اندھے نو کون دسے حقیقت تو جانی نہیں، پچھتاوا تیرے کول رہے گا۔ مسان دچ رہن دا کی مطلب، لیکن سڑے دیش دچ لوکی اس ڈھنگ دی سادنا بھی کردے رہنے، مسانا دچ بیٹھ کے طرح طرح دیاں جو ہے سادنا کرنیا، جڑے جڑے کرم، جڑی جڑی سادنا پربھو چنتن نہ پیدا کرے، ایشوری اصول تے پوری نہ اترے، سماج دے نیم تے پوری نہ اترے، انسانیت دے نیم تے پوری نہ اترے، گرو نانک دیو جی مہاراج اس نو تلانجلی دین دے گئے، اس نو ایک پاسے رکھ دے گئے۔ نہیں، منکھ ہیں تے منکھاں دے وچ رہے، بھیڑ بھیڑاں دے وچ رہندی ہے، بکریاں بکریاں دے وچ رہندے نے، سپ سپاں دے وچ رہندے نے، شیر شیراں دے وچ رہندے نے، اے بندے تو بندیاں دے وچ رہے۔ مرگڑ گھاٹ تے جا کے جنگل دے جا کے رہن دا کی مطلب، جنگل دے جنگلی جانور رہندے نے، جانوراں دے نال رہن واسطے تو نہیں آیا، منکھاں دے نال رہن واسطے تو آیا، تو سماجک پرانی ہے۔ اس واسطے صاحب کہندے نے اندھ نہ جانے پھر پچھتانی، حقیقت نو سمجھیا نہیں، بعد دے سوائے پچھتا تاپ دے اس دے پلے ہور کچھ نہیں پیا۔ اے سوج سمجھ کیویں ملے؟ آپ دستے نے ستگر بھیٹے سو سکھ پائے، ہر کا نام من وسائے۔ کدھر ستگر دی بھیٹ نصیب ہو جائے تے پھر اس دے اسیس دے نال اپنے ہردے دے پربھو دے نام نو او وسا لوے، تا پھر سکھ دی پراپتی، آنند دی پراپتی، نانک نظر کرے سو پائے، ایشور دی پھر اس دے تے نگاہ ہو جاندی ہے، بخشش ہو جاندی ہے، اور جو منگے جو چاہے اس نو پراپت ہوندا ہے۔ آس اندیسے تے نے کیول ہوں میں سبب جلائے، او آسا دچ نراش ہو کے رہندا ہے، اندیشیاں تو مکت ہو کے رہندا ہے، اور گر شبد دے جاپ نال اہنکار نو ساڑ کے سوا کر دیندا ہے، بھاو دھارمک کرم کردا رہندا ہے، اہنکار نہیں پیدا ہوندا، تے دھارمک کرم کیڑا کردا رہندا ہے، ہر کا نام من وسائے، ہری دے نام نو من دچ وسانا، بس یہی دھارمک کرم ہے، باقی کوئی دھارمک کرم نہیں۔ گرو نانک دیو جی مہاراج اے ڈھنڈورا پٹ گئی نو کھنڈ پرتھمی نو سنا دے رہے، ہر کا نام من وسائے، بس یہی دھارمک کرم ہے، اور کچھ بھی دھارمک کرم نہیں، چاہے بیبان دچ بندہ رہے، چاہے ننگے پیری روے، چاہے نگن روے، چاہے منگ منگ کے کھائے، چاہے تن تے سوا ملے، تے چاہے دن رات پڑھدا رہے، پر دھارمک کرم تے یہی ہے، ہر کا نام من وسائے، ہری دے نام نو من دچ وساوے، بس یہی دھارمک کرم ہے، اور اس دے نال ہی پربھو دی جو ہے پرسنتا ہے، اور اسے نالی اہنکار دا ناس ہے۔ دو سلوکاں نال جڑی ہوئی ہے پوڑی، भगत तेरे मन भावदे दर सोहन कीरत गावदे। हे परिपूर्ण परमात्मा भगत तेनू भावदे ने, भगत तेनू चंगे लगदे ने, भगतां दे तू नेड़े है। भगतां दी महिमा बहुत अपरम अपार है, क्यों कि भगत भगवान दे नेड़े ने, भगतां कोल भगवान दी प्रसन्नता है, भगतां कोल प्रभु दी कृपा है, प्रभु दी बख्शिश है। ओ पात्र बन गए ने, भगत दा मतलब है उन्हें इतनी योग्यता संजो ली है कि प्रभु दी बख्शिश दे पात्र बन गए ने, उदी रहमत उदी बख्शिश दे ओ मालक बन गए ने। साहिब कहंदे ने, ए परिपूर्ण परमात्मा भगत तेरे मन भाव दे, तेरे मन नूं भी चंगे लगदे ने। कौन भगत? किहड़े भगत? दर सोहन कीरत गावदे, जो अठे पैर कीर्ति गायन कर रहे ने, तेरा जस गायन कर रहे ने, तेरे दर ते बैठ के, दर ते बैठ के भाव कीर्ति कर दे, तेरी याद देच बैठे ने। याद देच बैठना ही दर ते बैठना है। अगर बंदा गुरुद्वारे च बैठा है पर गुरु दी याद देच नहीं बैठा, तो गुरु दे दर ते नहीं बैठा, उते किसी होर थां ते बैठा है। जिथों दी याद चल रही है उत्थे बैठा है, मंदिर दे च बैठा है, मस्जिद दे च बैठा है, नमाज पढ़ रहा है, पर याद संसार दी है तो वह मस्जिद दे च नहीं बैठा, बाजार दे च बैठा है। गुरु नानक देव जी महाराज ने सुल्तानपुर दे नवाब नूं साफ कह दिता सी, जदके सुल्तानपुर दे नवाब ने कहा, जब तुसी कहिंदे हो ना कोई हिंदू ना कोई मुसलमान है, सारे अल्लाह ते खुदा दे बंदे ने, और सारे मैनू प्यारे ने, ते सारी इबादत दे ढंग ठीक ने, बशर्ते उहदे च खुदा दी याद होवे। तां सुल्तान ने कहा, अगर ऐसी गल है ते चलो मेरे नाल नमाज पढ़ो। सतगुरु ने कहा, मैनू कोई इतराज नहीं, चलो नमाज पढ़ दे। और ये इतिहासक स्थान सुल्तानपुर विच अजे भी बने पए ने। महाराज सुल्तानपुर दे नवाब दे नाल चले गए, लेकिन हकीकत है जैसे सुल्तान नमाज पढ़न लगा सतगुरु खड़े ही रहे। ते सुल्तान किसे किसे वक्त अख खोल के देखता है कि गुरु नानक नमाज नहीं पढ़ रहे, ना बैठ रहे ने, ना उठ रहे ने, ना सजदा कर रहे ने। कहिंदे ने, नमाज पढ़न तो बाद नवाब औखा होया, आखण लगा, महाराज तुसी कहा सी मेरे नाल नमाज पढ़ोगे पर पढ़ी नहीं। सतगुरु कहिंदे, मैं ते अपने कौल ते कायम हाँ, तेरे नाल नमाज पढ़नी सी पर तू चूंके पढ़ी नहीं, तो मैं हुण किस दे नाल पढ़ा। हैरान होके सुल्तानपुर दा नवाब कहिंदा, ये किस तरह हो सकता है, मैं ते नमाज पढ़ी है। नहीं, तू अपने घर विच सी, घोड़ी ने वछेरा दिता है, ते तू इस ख्याल दे सी घर विच जिहड़ा टोया है उहदे च गिर ना जाए, उहदी लत ना टुट जाए। तू ते घोड़ी नूं याद कर रहा सी, घोड़ी दे वछेरे नूं याद कर रहा सी, खुदा नूं थोड़ी याद कर रहा सी। मैं ते हुण उसदे नाल नमाज पढ़नी है जो खुदा नूं याद करे, जो ईश्वर नूं याद करे, जो परमात्मा नूं याद करे। तो साहिब कहिंदे ने, परमात्मा नूं ओही भगत चंगे लगदे ने जिहड़े उसदे दर ते बैठ के उहदी कीर्ति गायन करदे ने। भगत तेरे मन भावदे दर सोहन कीरत गावदे, नानक करमा बाहरे दर ढो न लैनी धामदे। उदी बख्शिश तो बिना, उदी रहमत तो बिना, उदे दर दे उते लोकी थां नहीं पांदे, और इस तरीके नाल भटकदे ने, धक्के खांदे ने। इक मूल ना बुझन आपणा, अणहोंदा आप गणाएंदे। मूल ते समझिया नहीं, अपनी हस्ती नूं ते समझिया नहीं, तू तू तुच्छ है, है कि कुछ भी नहीं। लेकिन बहुत वड्डा अपने आप नूं जाणन दी कोशिश करदे ने, असी महान हाँ, असी ए हाँ, असी ए हाँ। साहिब कहिंदे ने, इस तरीके दे नाल वी ए लोक अपनी पत गवांदे ने। हौं ढाडी का नीच जात होर उत्तम जात सजाए दे, होर ते बड़ियां उच्चियां उच्चियां जातां वाले ने, जात अभिमानी ने, उच्ची उच्ची कुल दे ने, ते कुल दा अभिमान करन वाले ने। हे प्रभु, मैं ते तेरे दर दा एक नीच ढाडी हाँ, गायक हाँ, गाण वाला, तेरी उस्तति करन वाला, तेरी कीर्ति करन वाला एक नीच ढाडी हाँ। ते मेरी मंग है तिन मंगा जे तुझे ध्याए दे, मेरी मंग ए है जो तेरा चिंतन करदे ने, जो तेनू याद करदे ने। हे ईश्वर, बस उना दे दीदार उना दी संगत करा, ਜੋ ਅੱਠੇ ਪੈਰ ਤੇਰਾ ਚਿੰਤਨ ਕਰਦੇ ਨੇ, ਜੋ ਤੇਰੇ ਦਰ ਤੇ ਬੈਠ ਕੇ ਸੋਭਦੇ ਨੇ, ਦਰਸੋਹਨ ਕੀਰਤ ਗਾਉਂਦੇ, ਜੋ ਇਸ ਢੰਗ ਦੀ ਕੀਰਤੀ ਗਾਇਨ ਕਰਦੇ ਨੇ, ਤੇਰੇ ਦਰ ਦੀ ਸ਼ੋਭਾ ਬਣੇ ਨੇ, ਇਹ ਪ੍ਰਭੂ ਰਹਿਮਤ ਕਰ, ਮੈਨੂੰ ਉਹਨਾਂ ਦੇ ਦੀਦਾਰ ਕਰਾ, ਮੈਨੂੰ ਉਹਨਾਂ ਦੇ ਦਰਸ਼ਨ ਕਰਾ।